मत प्रगास पई हर दया ज्ञान तली लाई अंतर ज्योत प्रगटी मन मानिया हर सहज समाध लगाई सहजे नु सब लोच दी बिन गुर पावाया न जाई पर पड़ पंडित ज्योत की थके पेखी परम पुलाई गुर बेटे सहज पाया अपनी कृपा करे रजाई भाई दे गुर बिन सहज न होई सब दे ही ते सहज उपजे हर पाया सच सोई सहजे गाविया थाई पवे बिन सहजे कथनी बात सहजे ही भगत उपजे सहज प्यार बैराग सहजे ही ते सुख शांत होई बिन सहजे जीवन बात सहज सलाई सदा सदा सहज समाध लगाई सहजे ही गुण उचरे भगत करे लिवलाई सब दे ही हर मन से रसना हर रस खाई सहजे काल विडारिया सत्सन नाई पाई सहजे हर नाम मन से सच्ची कार कमाई सहसे सोडवागी जिन्नी पाया सहजे रहे समाई माया विच सहज न उपजे माया दूजे पाई मन मुख करम कमावणे ओमे जले जलाई जमन मरण न चूकई फिर आवे जाई त्रिगुणा विच सहज न पाइये दै गुण परम पुलाई पढ़िए गुणिये क्या कथिये जा मुंडो कथा जाई चौथे पद में सहज है गुरमुख पल्ले पाई निर्गुण नाम निधान है सहजे सोजी होई गुणवंती सा लाइया सच्चे सच्ची सोई लिया सहज मिलाए सी सबुद मिलावा होई बिन सहजे सब अंध है माया मोह गुबार सहजे ही सोजी पई सच्चे सबद अपार आपे बक्स मिलायन पूरे गुर करतार सहजे अदिष्ट पछाणी है निर्भो ज्योत निंकार सबना जिया का एक दाता ज्योति ज्योत मिलावन हार पूरे सब सलाइए जिसदा अंत न पारावार ज्ञानिया का तन नाम है सहज करे वपार अंदिल लाहा हर नाम लै न कुट भरे भंडार नानक तोट ना आवई दिए देवनहार
जुगाद गुरु नमः सतगुरु नमः श्री गुरुदेव नमः दास तुम हाथ जोड़ के संगत के चरणों च मथा टेकते हुए अपने गुनाहों की माफी ले अरदास बेनती करता है संगत की समर्था है बख्शन की बख्शन की कृपालता करो संगत के बख्शे गुरु साहब भी बख्श देंगे मत प्रकाश गई हर ध्याया ज्ञान तत् लिव लाई इस तुक के तीन हिस्से हैं मत में प्रकाश का आ जाना दोनों वस्तुआ मत और प्रकाश जड़ प्रकृति के नाल संबंध रख दिया है पर गुरु साहब की भाव है प्रकाश का भाव है सूरज की प्राप्ति जब सूरज की प्राप्ति होंगी है वैसे वह साढ़े सारे इंसानी जन्म के आकाश तक के नाल बुद्धि की प्राप्ति है नेता है पर जिस समझ की गल सतगुरु कर रहे हैं बाणी के स्तुक में जरिए उसका भाव है हर ध्याया हरे में ध्याना ध्यान से सारे रहे हैं सिमरन काफी सारे कर रहे हैं। मन हर पल हर घड़ी किसी न किसी वस्तु या संबंध का सिमरन करता रहता है। पर कहते हैं जब सिद्धि की प्राप्ति हो जाए, प्रकाश की प्राप्ति हो जाए, उसी वक्त जीवात्मा मनुख बनन के लिए आकर के उस हरे में जाती है। हरे में ध्यान देना की लाभ मिलता है, ज्ञान पत तत् की है आत्मा और परमात्मा का ज्ञान, यानी कि एक कदम प्राप्त होता है जब जीवात्मा मनुख्य बनन के लिए आकर के सिद्धि में प्राप्त करती है, पर सिद्धि प्राप्त करके उस हरे में जाती है और हरे में ध्यान देना उस सारा ज्ञान आत्मा का सत का शब्द नाम मिलन की प्रक्रिया किस तरीके के नाम यह आवाग रूप मुक्त हो सकती है। यह गुरु साहब इस तुक के उपदेश करते हैं कि यह ज्ञान प्राप्त होता है। इस जगत के मन बुद्धि और इंद्रिया हर वक्त हर पल हर घड़ी सुख में प्राप्त करना चाहती ने। आगे का जो मूल है जो पहलू है यह साहब के नाम संबंध रखता है। साहब का पहला पाल है सुख। इस जगत के इंद्रिया के जरिए जल प्रकृति के सुख को प्राप्त करना हर पल हर घड़ी कोई ऐसी प्रक्रिया में अपनाना जिसके बाद इंद्रियों कुछ करे शांति प्राप्त होवे, मन में शांति प्राप्त होवे, कोई ऐसी वस्तु में प्राप्त करना, किसी ऐसे संबंध में प्राप्त करना, कायम रखना, उस प्रक्रिया में असं सुख के नाम जोड़ दें। कहते हैं सुख प्राप्त करने वास्ते यह उदम किया गया है। और हमें का जोड़ा पाल है सहज, यह सहज बड़ा गूढ़ अर्थ ला करके और इस जड़ प्रकृति तो बिल्कुल ही उल्टा पाल ला करके आता है। जिथे वस्तु और संबंधों की गल की जाती है इस जगत के सहज के नाम जोड़ा जाता है, उसे हमें का जोड़ा सहज है वह तीन गुणों के अंदर नहीं है। यह सारी रचना जो रची गई है मन बुद्धि और इंद्रिया के जरिए जो भी दृष्टिगोचर है इस ब्रह्मांड के इस सहज नहीं है। यह तीन गुणों के अधीन है और तीनों गुण नष्ट हो जाने वाले ने जब अपने मन के समान ने यह जब भी मेरे आते हैं अपने मन के समान वास्ते खत्म होना शुरू हो जाता है। और जो भी वस्तु या संबंध सारे नजर आ रही है जिन्होंने प्राप्त करने वास्ते एक जीवात्मा दिन रात मन की संगत कर दी है, इंद्रियों के जरिए सारे जगत ब्रह्मांड का भ्रमण कर रहे हैं, इस किसी ने सुख की प्राप्ति नहीं होंगी। विचार करके देख लो जितनिया भी इंद्रिया ने या जितनिया भी वस्तुओं ने इन्हों के अंत की है, अंत गलामी है, अभाव है, किस शांति की किस शांति की प्राप्ति नहीं हो सकती। पर रूहानियत का जोड़ा पाल है वह चौथे गुण के चौथा गुण इन मंडलों के नहीं है। इन सारे मंडलों के निकल करके यह ब्रह्मांड तो पड़े जिथे वह अमन गुणों का स्वामी जिसने अस अकाल पुरख कह करके जानते हैं उसी में परमात्मा किया जाता है। उसी में प्राप्त करने ही वह जीवात्मा जो है सहज भी प्राप्त करके चौथे गुण की अधिकारी होंगी है। इस तरह समझ लेना चाहिए कि यह जीवात्मा कितनी पहनी रही है और किस जगह सुख की तलाश कर रही है और सुख है कितने है उसके बारे में इस जीवात्मा को कोई खबर नहीं, उसमें पता ही नहीं कि किस तरीके के नाम किस प्रक्रिया में अपना करके उस परमात्मा की प्राप्ति की जा सकती है। अंतर ज्योत पलटी मन मानिया सहज समाध लगाई, इसके भी तीन हिस्से ने। अंतर जब प्रकाश आ जाए पैदा हो जाए उतर जाए उसी वक्त मन मानता है, उस तो पहले मन मानता ही नहीं है। सारे विचार करके देख लो असं कितने ही कर्म करते हैं, कितने प्रक्रिया में अपना रखे हैं, कैसे कर्म कांड करने के बाद ऋषि मुनिया की तरफ देख लो कितने हजारा साल उन्होंने तप किए, कितने कर्म कांड किए, किस वास्ते किए, सिर्फ इस मन में काबू करने वास्ते मन में मनाने वास्ते। पर मन नहीं मनता, मन कदम मनता है जब अंतर के प्रकाश आ जाए, प्रकाश की नजर उसमें मिल जाए। प्रकाश की है यह प्रकाश विचार करने वाली गल है। गुरु साहबान ने बड़े गुरे अर्थ दिते ने, गुरे भेद दिते ने इस बाणी के जरिए। असं बाहर अर्थ ला करके प्रकाश का बाहर अर्थ ला करके बाहर के बाहर ही रह गए। प्रकाश का पहला पार है परमात्मा का वह गुण जिसने इस सारे जगत में शब्द ना शब्द धरती आकाश गुण तो पुचारी गई है। उसका की पारदर्श सारे जड़ चेतन वस्तुओं को आधार देने वाला एक गुण है परमात्मा का जिसन प्रकाश किया जाता। ਇੱਕ ਆਵਾਜ਼ ਨਹੀਂ ਹੈ, ਉਸ ਆਵਾਜ਼ ਦੇ ਵਿੱਚੋਂ ਹੀ ਇਹ ਪ੍ਰਕਾਸ਼ ਆਉਂਦਾ ਹੈ। ਪਰ ਜਦੋਂ ਜੀਵਾਤਮਾ ਅੰਦਰ ਦੇ ਵਿੱਚ ਜਾਂਦੀ ਹੈ ਉਹਨੂੰ ਇਸ ਤਰੀਕੇ ਦੇ ਨਾਲ ਲੱਗਦਾ ਹੈ ਕਿ ਪ੍ਰਕਾਸ਼ ਦੇ ਵਿੱਚੋਂ ਆਵਾਜ਼ ਆ ਰਹੀ ਹੈ, ਪਰ ਬਿਲਕੁਲ ਹੀ ਉਲਟਾ ਸਿਲਸਿਲਾ ਹੈ। ਅਸਲ ਦੇ ਵਿੱਚ ਆਵਾਜ਼ ਹੈ ਉਹ ਆਵਾਜ਼ ਦੇ ਵਿੱਚ ਪ੍ਰਕਾਸ਼ ਹੈ, ਉਹ ਇਸੀ ਪ੍ਰਕਾਸ਼ ਦੀ ਗੱਲ ਕਰ ਰਹੇ ਨੇ। ਅੰਤਰ ਦੇ ਵਿੱਚ ਜਦੋਂ ਇਹ ਪ੍ਰਕਾਸ਼ ਆ ਜਾਂਦਾ ਹੈ ਉਸੇ ਵਕਤ ਮਨ ਮੰਨਦਾ ਹੈ। ਮਨ ਨੂੰ ਲੱਜਤ ਦਾ ਆਸ਼ਿਕ ਹੈ, ਉਸ ਨੂੰ ਲੱਜਤ ਚਾਹੀਦੀ ਹੈ। ਇਸ ਜਗਤ ਦੇ ਵਿੱਚ ਜਿਹੜੇ ਜੜ ਵਸਤੂ ਔਰ ਚੇਤਨ ਸੰਬੰਧਾਂ ਦੇ ਵਿੱਚ ਇਹ ਲੱਜਤ ਦੀ ਤਲਾਸ਼ ਕਰ ਰਿਹਾ ਹੈ, ਵਿਚਾਰ ਕਰਕੇ ਦੇਖੋ ਕਿਤਨੀ ਹੀ ਸੁੰਦਰ ਵਸਤੂ ਦਾ ਸੰਬੰਧ ਲਾ ਕਰਕੇ ਇਹਦੇ ਸਾਹਮਣੇ ਰੱਖ ਦਿਓ। ਕੁਝ ਘੜੀਆਂ ਲਈ ਉਸ ਦੇ ਵਿੱਚ ਗੁੰਮ ਜਾਂਦਾ ਹੈ, ਕੁਝ ਦਿਨਾਂ ਬਾਅਦ, ਕੁਝ ਸਾਲ ਬਾਅਦ, ਕੁਝ ਮਹੀਨਿਆਂ ਬਾਅਦ, ਉਸ ਤੋਂ ਬਾਅਦ ਫਿਰ ਇਸ ਤੋਂ ਵਿਰਾਟ ਹੋ ਜਾਂਦਾ, ਉਸ ਤੋਂ ਚਾਹ ਧੋ ਕਰਕੇ ਫਿਰ ਨਵੇਂ ਸੁੱਖ ਦੀ ਤਲਾਸ਼ ਦੇ ਵਿੱਚ ਜਾਂਦਾ। ਨਵੀਂ ਲੱਜਤ ਦਾ ਆਸ਼ਿਕ ਹੈ, ਫਿਰ ਭ੍ਰਮਣ ਕਰਨਾ ਸ਼ੁਰੂ ਕਰ ਦਿੰਦਾ ਹੈ। ਉਹਨੂੰ ਚਿਰ ਸਥਾਈ ਦੀ ਸ਼ਾਂਤੀ ਦੀ ਜਿਸ ਵੀ ਇਸ ਨੂੰ ਤਲਾਸ਼ ਹੈ ਉਹ ਇਸ ਨੂੰ ਬਾਅਦ ਕਿਸੇ ਵੀ ਵਸਤੂ ਦਾ ਸੰਬੰਧ ਦੇ ਵਿੱਚ ਪ੍ਰਾਪਤ ਨਹੀਂ ਹੋ ਸਕਦੀ। ਇਹ ਉਹਨੂੰ ਜਦੋਂ ਵੀ ਮਿਲੇਗੀ ਸ਼ਬਦ ਦੇ ਨਾਲ ਮਿਲੇਗੀ। ਗੁਰੂ ਸਾਹਿਬ ਬੜੇ ਤਰੀਕੇ ਦੇ ਨਾਲ ਪਿਛਲੇ ਪੰਜਾਬ ਪਤੰਗਾਂ ਤੋਂ ਹੀ ਉਚਾਰਨ ਕਰ ਰਹੇ ਨੇ ਕਿ ਮਨ ਨੂੰ ਕਿਸ ਤਰੀਕੇ ਦੇ ਨਾਲ ਅਸੀਂ ਕਾਬੂ ਦੇ ਵਿੱਚ ਕਰ ਸਕਦੇ ਹਾਂ। ਮਨ ਜੋ ਹੈ ਇਹ ਮਨ ਬੁੱਧ ਦਾ ਅੰਸ਼ ਹੈ, ਕਾਲ ਦਾ ਅੰਸ਼ ਹੈ, ਕਾਲ ਕਿਹ ਹੈ ਇਹ ਆਕਾਸ਼ ਦੀ ਇੱਕ ਨਕਲ ਹੈ। ਨਕਲ ਦਾ ਇਹ ਅੰਸ਼ ਯਾਨੀ ਕਿ ਇਹ ਪੁਰਜਾ ਜਿਹੜਾ ਹਰ ਜੀਵਾਤਮਾ ਦੇ ਨਾਲ ਮਨ ਤੇ ਤਨ ਦਾ ਕਮਰੇ ਦੇ ਰੂਪ ਦੇ ਵਿੱਚ ਧਾਰਨ ਕਰਾ ਕਰਕੇ ਦਿੱਤਾ ਗਿਆ ਹੈ। ਇਸ ਦਾ ਇੱਕੋ ਹੀ ਕੰਮ ਹੈ ਕਿ ਜੀਵਾਤਮਾ ਆਪਣੇ ਘਰ ਨੂੰ ਨਾ ਜਾਵੇ। ਉਸਦਾ ਘਰ ਕਿੱਥੇ ਹੈ? ਸੱਚ ਖੰਡ, ਯਾਨੀ ਕਿ ਉਸ ਕੁਲ ਦੀ ਮਾਲਕ ਹੈ, ਉਸ ਅਵਨਾਸ਼ੀ ਕੁਲ ਦੀ ਮਾਲਕ ਹੈ। ਇਸ ਦੇ ਉੱਪਰ ਕਾਲ ਦਾ ਕੋਈ ਤਾਦਾਦ ਨਹੀਂ, ਕੋਈ ਜਮਾ ਘਟਾ ਨਹੀਂ, ਇਹਦੇ ਫੇਰ ਬਦਲ ਨਹੀਂ ਹੋ ਸਕਦੀ। ਇਹ ਜੋ ਹੈ ਅਨੰਤ ਗੁਣਾਂ ਦੀ ਸਵਾਮੀ, ਯਾਨੀ ਕਿ ਉਸੇ ਦੀ ਗੁੰਦ ਹੈ। ਇਹ ਗੁੰਦ ਜਦੋਂ ਸਮੁੰਦਰ ਦੇ ਵਿੱਚ ਜਾ ਕਰਕੇ ਛਾ ਜਾਂਦੀ ਹੈ, ਮਿਲ ਜਾਂਦੀ ਹੈ, ਫਿਰ ਉਸ ਤੋਂ ਬਾਅਦ ਅਸੀਂ ਉਸ ਨੂੰ ਉਸ ਤੋਂ ਅਲੱਗ ਨਹੀਂ ਕਰ ਸਕਦੇ। ਤਾਂ ਇਹ ਪ੍ਰਕਾਸ਼ ਕਿਸ ਤਰੀਕੇ ਦੇ ਨਾਲ ਹੁੰਦਾ ਹੈ ਇਹ ਗੁਰੂਆਂ ਉਪਦੇਸ਼ ਕਰ ਰਹੇ ਹਨ। ਬੜੇ ਧਿਆਨ ਦੇ ਨਾਲ ਸੁਣੋ, ਅਸੀਂ ਇਹ ਦੇਖਿਆ ਦੇ ਵਿੱਚ, ਮੂਰਤੀਆਂ ਦੇ ਵਿੱਚ, ਬੜੇ ਵਸਤੂਆਂ ਦੇ ਵਿੱਚ ਇਸ ਪ੍ਰਕਾਸ਼ ਨੂੰ, ਇਸ ਸ਼ਬਦ ਨੂੰ ਤਲਾਸ਼ ਕਰ ਰਹੇ ਹਾਂ। ਇਹ ਸ਼ਬਦ ਜੋ ਹੈ ਇਹ ਕੋਈ ਜੜ ਪ੍ਰਕਿਰਤੀ ਦੇ ਨਾਲ ਸੰਬੰਧ ਰੱਖਣ ਵਾਲਾ ਨਹੀਂ ਹੈ। ਗੁਰੂ ਨਾਨਕ ਸਾਹਿਬ ਜੀ ਬਣਾਏ ਜਾਂ ਉਸ ਤੋਂ ਪਹਿਲੇ ਕੋਈ ਸੰਤ ਮਹਾਤਮਾ ਨਹੀਂ ਸਨ, ਕਿਉਂ ਉਸ ਤੋਂ ਪਹਿਲੇ ਸ੍ਰਿਸ਼ਟੀ ਚਲਾਉਣ ਵਾਸਤੇ ਇਹ ਸ਼ਬਦ ਕਿਹਾ ਸੀਗਾ, ਇਹ ਵਰਡ ਕਿਹਾ ਸੀ ਗੁਰਾਨੀ ਸਾਹਿਬ ਨੇ ਦਿੱਤਾ ਸੀਗਾ। ਉਸ ਵਰਡ ਨੂੰ ਅਸੀਂ ਅੱਜ ਤੱਕ ਨਹੀਂ ਜਾਣ ਸਕੇ, ਅੱਜ ਤੱਕ ਪਹੁੰਚਾ ਨਹੀਂ ਸਕੇ। ਕੋਈ ਆਦਮਾ ਕਿਤੇ ਹੋਰਲਾ ਭਾਗਾ ਜਾਣਾ ਹੁੰਦਾ, ਜਿਹੜਾ ਇਸ ਸ਼ਬਦ ਨੂੰ ਜਾਣ ਲੈਂਦਾ ਹੈ ਉਹਦੇ ਅੰਤਰ ਦੇ ਵਿੱਚ ਪ੍ਰਕਾਸ਼ ਹੋ ਜਾਂਦਾ ਹੈ। ਉਸ ਪ੍ਰਕਾਸ਼ ਦੇ ਜ਼ਰੀਏ, ਆਵਾਜ਼ ਦੇ ਜ਼ਰੀਏ ਇਹ ਜੀਵਾਤਮਾ ਪਿਆਰਾ ਰਸਤਾ ਤੈਅ ਕਰਦੀ ਹੈ, ਅਨੰਤ ਜਮਨ ਦਾ ਵਪਾਰ ਕਰਦੀ ਹੈ, ਆਪਣੇ ਕਾਲ ਮੂਲ ਦੇ ਵਿੱਚ ਜਾ ਕਰਕੇ ਸੁਣਾ ਦਿੰਦੀ ਹੈ। ਯਾਨੀ ਕਿ ਪਰਮਾਤਮਾ ਦਾ ਇੱਕ ਗੁਣ ਹੈ ਜਿਸ ਨੂੰ ਪ੍ਰਕਾਸ਼ ਦਾ ਆਵਾਜ਼ ਗੁਰੂ ਸਾਹਿਬਾਂ ਨੇ ਜੋ ਹੱਕ ਦੀ ਆਵਾਜ਼ ਕਹੀ ਹੈ, ਉਸ ਹੱਕ ਦੀ ਆਵਾਜ਼ ਨੂੰ ਜਿਸ ਨੇ ਪਹਿਚਾਣ ਲਿਆ, ਜਿਸ ਨੇ ਉਸਦੇ ਪਿੱਛੇ ਆਪਣੇ ਕਦਮ ਵਧਾ ਦਿੱਤੇ, ਪਿੱਛੇ ਕਦਮ ਵਧਾਉਣ ਦਾ ਕੀ ਭਾਵ ਹੈ। ਇਸ ਵਕਤ ਜਿਹੜੀ ਹੱਕ ਦੀ ਆਵਾਜ਼ ਦਿੱਤੀ ਜਾ ਰਹੀ ਹੈ ਸੱਚ ਖੰਡ ਤੋਂ, ਇਸ ਦੇ ਵਿੱਚ ਜੋ ਨਿਰਦੇਸ਼ ਦਿੱਤਾ ਜਾ ਰਿਹਾ ਹੈ ਇਹ ਸਾਰਾ ਦਾ ਸਾਰਾ ਮਾਣ ਹੈ। ਇਸ ਨਿਰਦੇਸ਼ ਦਾ ਪਾਲਣ ਕਰਨਾ ਇਸ ਮਾਣ ਦਾ ਵੱਤ ਹੈ, ਇਸ ਸਭ ਦਾ ਵੱਤ ਹੈ। ਜਦੋਂ ਤੱਕ ਇਹ ਜੀਵਾਤਮਾ ਇਹ ਕਰਮ ਦੇ ਮਜ਼ਮੂਨ ਨੂੰ ਪੂਰਾ ਨਹੀਂ ਕਰ ਲਏਗੀ, ਉਹ ਕਦੇ ਵੀ ਉਪਾਸਨਾ ਨੂੰ ਪੂਰਾ ਕਰ ਨਹੀਂ ਸਕਦੀ, ਉਪਾਸਨਾ ਦੇ ਵਿੱਚ ਪੂਰੀ ਉਤਰ ਨਹੀਂ ਸਕਦੀ। ਉਪਾਸਨਾ ਕੀ ਹੈ? ਅੰਤਰ ਦੇ ਵਿੱਚ ਨੌ ਦੁਆਰਿਆਂ ਦੇ ਵਿੱਚੋਂ ਸੰਤ ਨੂੰ ਸਮੇਟ ਕਰਕੇ ਦਸਵੇਂ ਦੁਆਰ ਦੇ ਵਿੱਚ ਖੜਾ ਕਰਨਾ। ਇਹ ਅੰਤਰ ਦਾ ਜਿਹੜਾ ਪ੍ਰਕਾਸ਼ ਹੈ, ਆਵਾਜ਼ ਦਾ ਵਿਸ਼ਿਆ ਪਰਮਾਤਮਾ ਦਾ ਗੁਣ, ਯਾਨੀ ਕਿ ਜੜ ਚੇਤਨ ਵਸਤੂ ਸੰਬੰਧਾਂ ਦੇ ਵਿੱਚ ਜਿਸ ਨੂੰ ਆਕਾਰ ਹੋ ਰੱਖਿਆ ਹੈ, ਇਹ ਕੋਈ ਜੜ ਵਸਤੂ ਦੇ ਨਾਲ ਸੰਬੰਧ ਰੱਖਣ ਵਾਲੀ ਕੋਈ ਵਸਤੂ ਨਹੀਂ ਹੈ। ਇਹ ਪਰਮ ਚੇਤਨ ਦਾ ਉਹ ਗੁਣ ਹੈ ਜਿਸ ਨੂੰ ਅਸੀਂ ਪਰਮਾਤਮਾ ਕਹਿੰਦੇ ਹਾਂ। ਯਾਨੀ ਕਿ ਪਰਮਾਤਮਾ ਇਹ ਸਾਰੇ ਕਣ ਕਣ ਦੇ ਵਿੱਚ, ਵੱਡੇ ਵੱਡੇ ਦੇ ਵਿੱਚ ਇਸ ਆਵਾਜ਼ ਦੇ ਪ੍ਰਕਾਸ਼ ਦੇ ਜ਼ਰੀਏ ਵਿਆਪਤ ਹੈ। ਪਿਛਲੇ ਦੀ ਜੀਵਨ ਦੇਖੋ, ਲੱਖਾਂ ਸਾਲਾਂ ਦੀ ਉਹਨਾਂ ਦੀ ਆਤਮਾ ਨੇ ਕਿਸ ਆਕਾਰ ਨੂੰ ਲੈ ਕਰਕੇ ਬੈਠੇ ਨੇ, ਉਹਨਾਂ ਦੇ ਅੰਦਰ ਜੀਵਾਤਮਾ ਮੌਜੂਦ ਹੈ ਸੁਪਤ ਅਵਸਥਾ ਦੇ ਵਿੱਚ। ਯਾਨੀ ਕਿ ਸੋਚੋ ਚੁਰਾਸੀ ਲੱਖ ਜਾਣੇ ਜਿਹੜੇ ਬੱਚੇ ਨੇ, ਉਹਨੇ ਕੈਸੀ ਭਿਆਨਕ ਰਚਨਾ ਰੱਖੀ ਗਈ ਹੈ ਕਿ ਕਿਸ ਤਰੀਕੇ ਦੇ ਨਾਲ ਅਸੀਂ ਇਹ ਸਾਰੀ ਰਚਨਾ ਦੇ ਵਿੱਚੋਂ ਜਦੋਂ ਇੱਕ ਵਾਰੀ ਹੋ ਕਰਕੇ ਗੁਜ਼ਰਾਂਗੇ, ਉਸ ਵੇਲੇ ਜਾ ਕਰਕੇ ਸਾਨੂੰ ਇਹ ਇੱਕ ਮੌਕਾ ਦਿੱਤਾ ਜਾਏਗਾ, ਇਸ ਪ੍ਰਕਾਸ਼ ਨੂੰ, ਆਵਾਜ਼ ਨੂੰ ਸੁਣਨ ਦਾ ਔਰ ਦੇਖਣ ਦਾ, ਪ੍ਰਾਪਤ ਕਰਨ ਦਾ ਅਧਿਕਾਰ ਦਿੱਤਾ ਜਾਏਗਾ ਮਨੁੱਖਾ ਜਨਮ ਦੇ ਕਰਕੇ। ਯਾਨੀ ਕਿ ਅਲਗਾ ਸਾਲਾਂ ਬਾਅਦ ਜਾ ਕਰਕੇ ਇਹ ਮੌਕਾ ਮਿਲਦਾ ਹੈ। ਉਸ ਦੇ ਨਾਲ ਹੀ ਇਹ ਸੀਮਿਤ ਮੌਕਾ ਹੈ, ਇਹ ਨਹੀਂ ਹੈ ਕਿ ਆਪ ਵੱਧ ਕਰਾਂਗੇ ਤੇ ਉਸ ਤੋਂ ਬਾਅਦ ਫਿਰ ਸਾਨੂੰ ਮਨੁੱਖਾ ਜਨਮ ਹੀ ਮਿਲ ਜਾਣਾ ਹੈ। ਇਹ ਬੜਾ ਕੀਮਤੀ ਜਨਮ ਹੈ, ਸਾਖਾ ਦੀ ਪੂੰਜੀ ਜਰੀਏ ਜਿਹੜੀ ਚੁਣੀ ਮਿਲੀ ਹੈ, ਹਰ ਪੇੜ ਹੈ, ਹਰ ਸਵਾਸ ਜਿਹੜਾ ਹੈ ਗਿਣਤੀ ਦੇ ਵਿੱਚ ਹੈ। ਤੁਸੀਂ ਕਿਸ ਕੀਮਤ ਦੇ ਵਿੱਚ ਤੁਸੀਂ ਗੁਜ਼ਾਰ ਰਹੇ ਹੋ, ਇਹਦੇ ਬਦਲੇ ਵਿੱਚ ਜਿਹੜੀਆਂ ਚੀਜ਼ਾਂ ਤੁਸੀਂ ਇਕੱਤਰ ਕਰ ਰਹੇ ਹੋ, ਅੰਤਰ ਨੂੰ ਵਿਚਾਰ ਕਰਕੇ ਦੇਖ ਲਓ, ਇਹ ਨਾਲ ਜਾਂਦੀਆਂ ਨੇ, ਦੇਖਦੀਆਂ ਰਹਿੰਦੀਆਂ ਨੇ। ਦੂਜੀ ਆਤਮਾ ਪ੍ਰਾਪਤ ਕਰਕੇ ਆ ਨਹੀਂ ਸਕਦੀ, ਸਾਨੂੰ ਕੁਝ ਦੱਸ ਨਹੀਂ ਸਕਦੀ, ਉਹ ਜਿਹੜੀਆਂ ਜੀਵਾਤਮਾ ਗੁਰੂ ਰਹਿੰਦੀਆਂ ਨੇ, ਗੁਰੂ ਗੁਰੂ ਕਰਦੀਆਂ ਗੁਰੂ ਦੇ ਉਪਦੇਸ਼ਾਂ ਦੇ ਉੱਪਰ ਕੁਰਬਾਨ ਹੋ ਜਾਂਦੀਆਂ ਨੇ, ਜਿੰਦੇ ਦੀ ਸਭ ਨੂੰ ਪ੍ਰਾਪਤ ਕਰ ਲੈਂਦੀਆਂ ਨੇ, ਉਹ ਅੰਤ ਵੇਲੇ ਜਾਣ ਤੋਂ ਪਹਿਲੇ ਸਾਰਾ ਗੁਰੂ ਦੱਸ ਜਾਂਦੀਆਂ ਨੇ ਭਾਈ ਸਤਿਗੁਰੂ
मरना गुरु पैन
जाई सुख प्राप्त करने वास्ते तड़प रहे हैं जब भक्ति संबंधा के खो रहे हैं पर कहने बिना गुरु ने इसमें प्राप्त नहीं किया जा सकता
Yeah. ਜਿਹੜੀ ਵੀ ਦੁਆਰ ਪ੍ਰਗਟ ਹੋਇਆ ਆ ਰਹੇ
ਕਰਦਾ ਗਿਆ ਕਿ ਸਾਡਾ ਭਵਿੱਖ ਕੀ ਆ ਜੇ ਅਸੀਂ ਮਨੁੱਖੀ ਜੀਵਨ ਦੇ ਵਿਚਾਰ ਕਰਕੇ ਪ੍ਰਕਾਸ਼ ਹੋਏ ਰਾਜ ਨੂੰ ਪ੍ਰਾਪਤ ਨਹੀਂ ਕੀਤਾ, ਰਾਜ ਨੂੰ ਪ੍ਰਾਪਤ ਹੋਏ ਨਾ ਕੀਤਾ ਤੇ ਸਾਡਾ ਭਵਿੱਖ ਇਹ ਹੈ ਕਿ ਆਪ ਬੰਦ ਕਰਨ ਦੇ ਬਾਅਦ ਵਾਲਾ ਤੇ ਪੱਕੜ ਦੇ ਪਸੰਦ ਕਰਨ ਜਾਣਗੇ, ਯਾਨੀ ਕਿ ਇੱਕ ਭੋਗਾ ਮੋਢੇ ਤੇ ਲਿਆ ਕੇ ਜਾਣਾ, ਇਹ ਭੋਗਾ ਖਾਰੀ ਨੂੰ ਬਾਰ ਕੇ ਜਾਣਾ, ਇਹ ਭੋਗਾ ਉਹਨੂੰ ਤਸਵੀਰ ਦੇ ਉੱਤੇ ਲਿਆ ਕੇ ਜਾਣਾ ਤੇ ਜਮਾਂ ਨੇ ਜਿਹੜਾ ਤੀਸਰਾ ਰਸਤਾ ਹੈ ਨਾ ਉਸ ਨੂੰ ਅਖਾਣਾ ਕਿਉਂ, ਕਿਉਂਕਿ ਅਸੀਂ ਗੁਰੂ ਵਾਲੇ ਵੀ ਬਣਦੇ ਮੋਖੀ ਦੇ ਰੂਪ ਦੇ ਵਿੱਚ ਔਰ ਗੁਰੂ ਨੂੰ ਪ੍ਰਾਪਤ ਵੀ ਨਹੀਂ ਕੀਤਾ, ਕਿਉਂ ਕਿਉਂਕਿ ਆਪਣੀ ਹਸਤੀ ਨਾਮ ਬਾਣੀ ਉਸ ਦੇ ਉੱਪਰ ਇਸ ਪ੍ਰਕਾਸ਼ ਨੂੰ ਗੁਰੂ ਦੇ ਉਹ ਰੂਪ ਸਰੂਪ ਨੂੰ ਯਾਨੀ ਕਿ ਇਹ ਪ੍ਰਕਾਸ਼ ਜਿਹੜਾ ਕਿ ਸਭ ਰੂਪ ਸੀਗਾ ਉਸਨੂੰ ਪ੍ਰਾਪਤ ਨਾ ਕਰ ਸਕੇ, ਯਾਨੀ ਕਿ ਸਾਡਾ ਭਵਿੱਖ ਕੀ ਬਣਿਆ ਕਿ ਆਜ਼ਾਦਾਂ ਤੋਂ ਪਕੜ ਕੇ ਤਸਵੀਰ ਦੇ ਆਜ਼ਾਦਾਂ ਉਸ ਜਨਮ ਮਰਨ ਦੇ ਜੋਰ ਦੇ ਵਿੱਚ ਪਾ ਦੇਣਾ, ਜਿੱਥੇ ਸਾਰਾ ਚਲਾਇਆ ਸੀ ਉਹ ਸਾਰਾ ਮਾਰ ਦੇਣਾ, ਯਾਨੀ ਕਿ ਇਹ ਸਾਰੀ ਸਾਰੀ ਕਿਰਿਆ ਜਿਹੜੀ ਉਸ ਨੂੰ ਪਾ ਰੱਖੀ ਹੈ ਇਹ ਭਵਿੱਖ ਹੈ, ਫਿਰ ਕਹਿੰਦੇ ਨੇ ਭੈਣ ਨੇ ਭੁਲਾਈ, ਯਾਨੀ ਕਿ ਇਹ ਭਵਿੱਖ ਜਾਣੀ ਕਿ ਆਪਣੀ ਅਸਲੀ ਚੀਜ਼ ਨੂੰ ਤੂੰ ਛੁਪਾ ਰਿਹਾ, ਸੱਚ ਖੰਡ ਦਾ ਤੂੰ ਮਾਲਕ ਹੈ, ਉਸ ਆਤਮਾ ਦੀ ਤੈਨੂੰ ਖਬਰ ਸੀ ਉਸ ਨੂੰ ਤੂੰ ਚੁਕਾਉਂਦਾ ਨਹੀਂ, ਹੁਕਮ ਅਨੁਸਾਰ ਚੱਲਦਾ ਨਹੀਂ, ਮਨ ਦੇ ਹੁਕਮ ਅਨੁਸਾਰ ਚੱਲਦਾ, ਮਨ ਦੇ ਪਿੱਛੇ ਲੱਗਿਆ ਹੋਇਆ ਹੈ, ਕਹਿੰਦੇ ਨੇ ਇਹ ਸਾਰੀ ਜਗਤ ਰਚਨਾ ਸਰੀਰ ਔਰ ਮਨ ਕਰਕੇ ਦ੍ਰਿਸ਼ਟੀ ਗੋਚਰ ਹੈ, ਅਗਰ ਸਰੀਰ ਦੀ ਅੰਦਰੀਆਂ ਕੰਮ ਨਾ ਕਰੇ ਤੇ ਜੇਕਰ ਤੇ ਸੰਬੰਧ ਨਹੀਂ ਨੇ ਤਾਂ ਸਾਨੂੰ ਹੁਕਮ ਮਿਲਦੇ ਨੇ, ਅਸੀਂ ਮਨ ਦੇਖ ਨਹੀਂ ਸਕਦੇ, ਪ੍ਰਾਪਤ ਨਹੀਂ ਕਰ ਸਕਦੇ, ਔਰ ਦੂਸਰੇ ਪਾਸੇ ਮਨ ਹੈ, ਮਨ ਕਰਕੇ ਹੀ ਮੈਂ ਸਾਰੀਆਂ ਚੀਜ਼ਾਂ ਨੂੰ ਅਸੀਂ ਇਕੱਤਰ ਕਰਦੇ ਹਾਂ, ਕਹਿੰਦੇ ਨੇ ਸਾਰੀ ਰਚਨਾ ਜਿਹੜੀ ਉਹ ਭਰਮ ਹੈ, ਭਰਮ ਕਿਸ ਨੂੰ ਕਹਿੰਦੇ ਨੇ ਕਿ ਜੋ ਨਹੀਂ ਹੈ ਉਸ ਨੂੰ ਜਾਣਨਾ, ਇਹ ਜੋ ਹੈ ਉਸ ਨੂੰ ਭੁੱਲ ਜਾਣਾ, ਇਹ ਹੈ ਸਾਡਾ ਭਰਮ, ਇਹ ਭਰਮ ਕਦੇ ਪੁੱਜਦਾ ਹੈ ਜਿਹੜੇ ਸੁਪਨਾ ਦਿੱਤੇ, ਯਾਨੀ ਕਿ ਸੁਪਨੇ ਦੇ ਵੀ ਜੋ ਵੀ ਨਜ਼ਰ ਆਏ ਸੁਪਨਾ ਖੁੱਲ ਜਾਂਦੇ ਤੇ ਸਾਡਾ ਭਰਮ ਦੂਰ ਹੋ ਜਾਂਦਾ, ਇਹ ਜ਼ਿੰਦਗੀ ਜ਼ਿੰਦਗੀ ਦੇ ਵਿੱਚ ਭਰਮ ਕਦੇ ਦੂਰ ਹੁੰਦਾ, ਜਦੋਂ ਆਖਰੀ ਸਮਾਂ ਆ ਜਾਂਦਾ ਨਾ, ਇਹ ਜਗਤ ਦੀਆਂ ਇੰਦਰੀਆਂ ਵਾਲੀਆਂ ਅੱਖਾਂ ਕੰਮ ਨਹੀਂ ਕਰਦੀਆਂ, ਅੰਦਰ ਦੀ ਅੱਖ ਖੁੱਲ ਜਾਂਦੀ ਹੈ, ਚੇਤਨਾ ਆ ਜਾਂਦੀ ਹੈ, ਜੀਵਾਤਮਾ ਨੂੰ ਜਦੋਂ ਇਕੱਠੀ ਕਰਕੇ ਕੱਢੀ ਜਾਂਦੀ ਹੈ ਨਾ, ਉਸ ਵੇਲੇ ਦੇਖ ਲੈਂਦੀ ਹੈ, ਉਸ ਵੇਲੇ ਕੱਢਦੀ ਹੈ, ਫਿਰਦੀ ਹੈ, ਚਿੱਕਦੀ ਹੈ, ਚਲਾਉਂਦੀ ਹੈ, ਉਸ ਵੇਲੇ ਦੁਸ਼ਮਣ ਵਾਲਾ ਕੰਮ ਆਉਂਦਾ, ਕਿਉਂ ਉਸਨੇ ਸਾਰਾ ਕੰਮ ਹੋ ਜਾਂਦਾ, ਸਾਰੀ ਭਿੱਖ ਪੈਦਾ ਕਰ ਗਈ, ਪਹਿਲਾਂ ਪੜਾਣਾ ਖੋਤੀਆਂ ਦਾ ਕੰਮ ਜਿਹੜਾ ਸੀ ਉਸ ਪਾਸੇ ਹੀ ਰਹਿ ਗਿਆ, ਉਹ ਭੁਲਾਈ, ਪਰ ਗੁਰੂ ਸਾਹਿਬ ਕਹਿੰਦੇ ਨੇ ਧਰਮ ਇਹ ਧਰਮ ਦੂਸਰਾ ਜਿੱਤੇਗਾ, ਉਹ ਤੂੰ ਭੁਲਾਈ ਬੈਠਾ, ਭੁਲਾਈ ਕਿਸਨੂੰ ਬੈਠਾ, ਉਸ ਪਰਮਾਤਮਾ ਨੂੰ, ਯਾਨੀ ਕਿ ਜੋ ਸੱਚ ਸੀ ਉਸ ਨੂੰ ਤੂੰ ਪ੍ਰਾਪਤ ਕਰਨ ਦੀ ਕੋਈ ਪ੍ਰਕਿਰਿਆ ਹੀ ਨਹੀਂ ਅਪਣਾਈ, ਧਰਮ ਦੇ ਨਾਲ ਤੈਨੂੰ ਗੁਰੂ ਦੀ ਜੋਤੀ ਗੁਰਦਾਤਾ ਨੇ ਗੱਲ ਕਰ ਲਈ, ਉਹ ਭੇਖ ਹੈ, ਉਹ ਧਰਮ ਹੈ ਸੰਸਾਰ, ਉਹ ਸਮਾਂ ਬੈਠਾ ਤੂੰ ਉਸ ਪਰਮਾਤਮਾ ਨੂੰ, ਉਹ ਜਦ ਤੱਕ ਉਸ ਪਰਮਾਤਮਾ ਨੂੰ ਪ੍ਰਾਪਤ ਨਹੀਂ ਕਰੇਗਾ, ਤੇਰਾ ਉਦਾਰ ਹੋ ਨਹੀਂ ਸਕਦਾ, ਇਹ ਹੋਰ ਕਿਸੇ ਜੀਵਨ ਦੇ ਵਿੱਚ ਪਰਮਾਤਮਾ ਨੂੰ ਪ੍ਰਾਪਤ ਕਰ ਹੀ ਨਹੀਂ ਸਕਦਾ, ਇਹ ਜੀਵਨ ਕਹਿੰਦੇ ਨਵੇਂ ਪਰਮਾਤਮਾ ਨੂੰ ਪ੍ਰਾਪਤ ਕਰਨ ਵਾਸਤੇ, ਇਹ ਵਸਤੂ ਦਾ ਸਮਾਂ ਨਾਲ ਇਕੱਤਰ ਕਰਨ ਵਾਸਤੇ ਨਹੀਂ ਮਿਲਦੀ, ਇਹ ਤਾਂ ਸਿਰਫ ਪ੍ਰਚਾਰ ਕਰਨ ਵਾਸਤੇ ਮਿਲੀ ਹੈ ਕਿ ਇੱਕ ਪਾਸੇ ਪ੍ਰਚਾਰ ਕਰਨਾ, ਬਾਕੀ ਸਾਰੀ ਦੀ ਸਾਰੀ ਤਾਕਤ ਉਸ ਪਰਮਾਤਮਾ ਨੂੰ ਪ੍ਰਾਪਤ ਕਰਨ ਦੇ ਉੱਤੇ ਖਰਚ ਕਰਨੀ।
ਗੁਰੂ
ਕਦੋਂ ਜਦੋਂ ਅਕਾਲ ਪੁਰਖ ਦਾ ਹੱਕ ਮਿਲਿਆ ਸੀ, ਉਸ ਨੇ ਗੁਰੂ ਨਾਲ ਭੇਟ ਹੋਈ ਕਰਨਾ ਪਵੇਗਾ। ਉਸੇ ਤਰੀਕੇ ਦੇ ਨਾਲ ਬਾਬਾ ਜਗਮੋਹਨ ਸਿੰਘ ਜੀ ਵੱਡੇ ਮਾਤਾ ਸਾਹਿਬ ਸਿੰਘ ਜੀ ਨੂੰ ਨਾਲ ਗਏ ਸਨ, ਭਾਰਤ ਜਦੋਂ ਨਾਲ ਗਏ ਸਨ ਉਹਨਾਂ ਦੇ ਕੋਲੋਂ ਨਾਲ ਗਏ, ਉਹਨਾਂ ਨੂੰ ਪਤਾ ਉਹ ਨਾਲ ਜਿਹੜੀ ਬੀਬੀ ਸੀ ਬੀਬੀ ਕਹਿਣ ਲੱਗੀ ਇਸ ਨੂੰ ਤੋਂ ਤੁਸੀਂ ਕਹਿੰਦੇ ਅਸੀਂ ਸਿੱਖ ਵਾਸਤੇ ਆਏ ਹਾਂ, ਇਹ ਸਿੱਖ ਨੇ ਤਾਂ ਤੁਹਾਨੂੰ ਕਦੇ ਕੋਈ ਨਹੀਂ ਬੁਲਾਏ। ਹੱਥਾਂ ਲਾ ਕੇ ਕਹਿੰਦੇ ਭਾਈ ਅਜੇ ਵੀ ਕਦੀ ਨਹੀਂ ਆਈ, ਇਸ ਨੂੰ ਅਜੇ ਪਤਾ ਨਹੀਂ ਹੈ, ਇਹ ਦੋ ਦਿਨ ਬਾਅਦ ਸ਼ਾਮ ਦੇ 4 ਵਜੇ ਤੁਹਾਡੇ ਕੋਲ ਆਏਗਾ।
ਬਾਰ ਬਾਰ ਮੁਲਕ
ਕਿਸੇ ਦੀ ਵਧਾਈ ਜਾਂ ਨਿੰਦਾ ਕਰਨਾ ਨਹੀਂ, ਇਹ ਸਮਝਾ ਸਕਣ ਉਸ ਆਮ ਨੂੰ, ਉਸ ਪਿਆਰ ਨੂੰ ਜਿਸ ਨੂੰ ਸਮਝਾਉਣਾ ਚਾਹੁੰਦੇ ਨੇ। ਇਸ ਤਰ੍ਹਾਂ ਦਾ ਗੁਰੂ ਸਾਹਿਬਾਂ ਦਾ ਕੋਈ ਵੀ ਮਕਸਦ ਨਹੀਂ ਹੁੰਦਾ ਤੇ ਕੋਈ ਵੀ ਮਾਰੇ ਭਾਵੇ ਅੱਗੇ ਰਹਿ ਕੇ ਇਸ ਬਾਣੀ ਦਾ ਉਸ ਪ੍ਰਚਾਰ ਦਾ ਉਹ ਹੋਰ ਅਰਥ ਕੱਢਦਾ ਹੈ ਤੇ ਇਹ ਗੁਰੂ ਦੀ ਆਪਣੀ ਮਨਮਤ ਹੈ। ਮਨਮਤ ਦਾ ਇਹ ਸਾਰੀ ਪ੍ਰਕਿਰਿਆ ਦੇ ਨਾਲ ਕੋਈ ਵੀ ਸੰਬੰਧ ਨਹੀਂ ਹੈ।